इक ओंकार सतनाम करता पुरख प्रसाद जप आद सच जोगाद सच सच नानक खुशी पी सच तू ठाकुरो बैरागरो मैं जे ही कण चेरी राम तू सागरो रतनागरो हौं सार ना जाना तेरी राम सार ना जाना तू वड दाना कर मेहरमत साई कृपा की जैसा मत दी जै आठ पहर तुद त्याई गर्भ ना की जय रेण खोवी जय तांगत जिया रे तेरी सब ऊपर नानक का ठाकुर मैं देखी कण चेरी राम सज्जन सच्चा पातशाह सिर साहांदे साहो जिस पास बैठ आसो ही है सबना दा वै वेसा हो वै सिफत खसम दे नूरे अरसों कुरसों चटिया तुद डिठे सच्चे पातशाह मल जन्म जन्म दे कटिया तुद डिठे सच्चे पातशाह मल जन्म जन्म दे कटिया तन वाहे गुरु जी बारह माह मांज महला पंजवा कर चौथा एक ओंकार ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ ਤੇਨ ਦੁਦੈ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਹਾ ਨਾ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟਈ ਪਾਠ ਨਗਰ ਸੇ ਗ੍ਰਾਮ ਸ੍ਰਭ ਸਿਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਣੀਆ ਮੀਤ ਸਜਣ ਸਭ ਜਾਮ ਨਾਨਕ ਕੇ ਬੇਨੰਤਿਆ ਕਰ ਕਿਰਪਾ ਦੇ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਤਾਮ ਚੇਤ ਗੋਵਿੰਦ ਅਰਾਧਿਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਾਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਾਣਾ ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁਖ ਗਣਾ ਜਿਨੀ ਰਾਵਿਆ ਸੋ ਪ੍ਰਭ ਤਿਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਬੜੇ ਪਿਆਰ ਸਹਿਤ ਜੁੜ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਦੇ ਕੀਰਤਨ ਦਾ ਆਨੰਦ ਪ੍ਰਾਪਤ ਕਰ ਰਹੇ ਸੀ। ਸਾਧ ਸੰਗਤ, ਅੱਜ ਚੇਤਰ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਹਜ਼ੂਰ ਦੇ ਇਸ ਪਵਿੱਤਰ ਬਚਨ ਦੀ ਵਿਚਾਰ, ਉਸ ਉਪਦੇਸ਼ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਪਿਛਲੇ ਕਈਆਂ ਦਿਨਾਂ ਤੋਂ ਨਾਮ ਸਿਮਰਨ ਅਭਿਆਸ ਸਮਾਗਮ ਜੋ ਇਸ ਅਸਥਾਨ 'ਤੇ ਚੱਲ ਰਿਹਾ ਸੀ, ਉਸ ਦੀ ਵੀ ਅੱਜ ਗੁਰੂ ਕੇ ਸਵਾਰਿਓ ਸਮਾਪਤੀ ਹੋਣੀ ਹੈ। ਔਰ ਆਪ ਜੀ ਕਿਰਪਾ ਕਰੋ, ਇਸੇ ਤਰ੍ਹਾਂ ਹੀ ਟਿਕਾਓ ਬਖਸ਼ਦਿਆਂ ਹੋਇਆਂ ਗੁਰੂ ਕੇ ਚਰਨਾਂ ਵਿੱਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰੀਏ। ਔਰ ਸਤਿਗੁਰੂ ਜੀ ਨੇ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਸ ਉਪਦੇਸ਼ ਨੂੰ ਸ਼੍ਰਵਣ ਕਰਕੇ, ਗ੍ਰਹਿਣ ਕਰਕੇ ਆਪਣਾ ਜੀਵਨ ਸਫਲਾ ਕਰੀਏ। ਕੁਝ ਕਹਿਣ ਤੋਂ ਪਹਿਲਾਂ ਸਮੂਹ ਮਾਈ ਭਾਈ ਇੱਕ ਵਾਰੀ ਰਸਨਾ ਕਰੋ ਪਵਿੱਤਰ, ਸਾਰੇ ਅਦਬ ਸਹਿਤ ਆਖੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਰਹਿਮਤ ਕਿਰਪਾਲਤਾ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਧ ਸੰਗਤ ਜੀਓ, ਸਤਿਗੁਰੂ ਜੀ ਦੇ ਇਸ ਪਵਿੱਤਰ ਬਚਨ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰ ਦੇਣਾ ਚਾਹੁੰਦਾ ਹਾਂ, 12 ਮਾਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵਿੱਚ 2 ਵਾਰੀ ਆਇਆ ਹੈ। ਇੱਕ 12ਵਾਂ ਮਾਝ ਹੈ, ਜਿਸ ਦਾ ਪਾਠ ਹੁਣੇ ਹੀ, ਜਿਸ ਦੇ ਪਹਿਲੇ ਪਦ ਔਰ ਚੇਤਰ ਦੇ ਪਦ ਦਾ ਪਾਠ ਆਪ ਜੀ ਨੇ ਸ਼੍ਰਵਣ ਕੀਤਾ ਹੈ। ਇਹ 12ਵਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। 12 ਮਾਹ ਦਾ ਮਤਲਬ ਹੁੰਦਾ ਹੈ 12 ਮਹੀਨੇ। ਇਹਨਾਂ 12 ਮਹੀਨਿਆਂ ਵਿੱਚ ਸਾਹਿਬ ਜੀ ਨੇ ਜਿਹੜਾ ਉਪਦੇਸ਼ ਬਖਸ਼ਿਸ਼ ਕੀਤਾ, ਉਸ ਨੂੰ ਮਾਝ ਰਾਗ ਵਿੱਚ ਸਤਿਗੁਰੂ ਜੀ ਨੇ ਕਿਰਪਾ ਕਰਕੇ 14 ਪਦਾਂ ਦੇ ਅੰਦਰ ਅੰਕਿਤ ਕਰ ਦਿੱਤਾ। ਦੂਸਰਾ 12ਵਾਂ ਹੈ ਤੁਖਾਰੀ ਰਾਗ ਵਿੱਚ, ਉਹ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਕਹਿਣ ਤੋਂ ਭਾਵ ਇਹ 2 12ਵਾਂ ਵਿੱਚ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਜੀਵ ਉਸ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਵੇ। ਜਿਸ ਮਾਲਕ ਨੇ ਇਹਦੇ 'ਤੇ ਕਿਰਪਾ ਕੀਤੀ, ਇਸ ਨੂੰ ਜੀਵਨ ਦਿੱਤਾ ਹੈ, ਉਸ ਮਾਲਕ ਦਾ ਨਾਮ ਜਪ ਕੇ ਉਹਦੇ ਚਰਨਾਂ ਵਿੱਚ ਲੀਨ ਹੋ ਕੇ ਆਪਣੇ ਜੀਵਨ ਦਾ ਭਲਾ ਕਰੇ। ਤੋ ਗੁਰੂ ਕੇ ਸਵਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਆਪਣੀ ਪਵਿੱਤਰ ਬਾਣੀ ਵਿੱਚ ਕਹੇ ਨੇ। ਆਰੰਭ ਕਰਦੇ ਨੇ ਪਵਿੱਤਰ ਬਚਨ, ਗੁਰੂ ਸਾਹਿਬ ਕਹਿੰਦੇ ਮਾਝ ਮਹੱਲਾ ਪੰਜਵਾਂ। ਆਰੰਭਤਾ ਹੁੰਦੀ ਏ, ਇਸ ਦਾ ਮਤਲਬ ਹੈ ਮਾਝ ਰਾਗ ਹੈ, ਮਹੱਲਾ ਦਾ ਮਤਲਬ ਪੰਜਵਾਂ ਦਾ ਮਤਲਬ ਹੈ ਪੰਜਵਾਂ ਸਰੀਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪੰਜਵਾਂ ਜਾਮਾ ਕਹਿਣ ਤੋਂ ਭਾਵ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਬਾਣੀ ਨੂੰ ਉਚਾਰਦੇ ਨੇ। ਘਰ ਚੌਥੇ ਵਿੱਚ ਇਸ ਪਵਿੱਤਰ ਬਾਣੀ ਨੂੰ ਸਾਹਿਬ ਜੀ ਨੇ ਉਚਾਰਨ ਕੀਤਾ। ਅੱਗੇ ਬਚਨ ਕਰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਨਿਰੰਕਾਰ ਇੱਕ ਹੈ, ਉਹ ਪਰਮੇਸ਼ਵਰ ਇੱਕ ਹੋਣ ਦੇ ਬਾਵਜੂਦ ਸਭ ਵਿੱਚ ਰਮਿਆ ਹੋਇਆ, ਤੇ ਜੇ ਉਸ ਦੀ ਕਿਸੇ ਨੇ ਪ੍ਰਾਪਤੀ ਕਰਨੀ ਹੋਵੇ ਤਾਂ ਸਾਹਿਬ ਕਹਿੰਦੇ ਉਸ ਦੀ ਪ੍ਰਾਪਤੀ, ਉਸ ਦੀ ਨੇੜਤਾ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੀ ਹੈ। ਗੁਰੂ ਰਹਿਮਤ ਕਰੇ ਤੇ ਉਸ ਨਾਲ ਮਿਲਾਪ ਹੁੰਦਾ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕਹੇ ਅੱਗੇ, ਹਜ਼ੂਰ ਕਹਿੰਦੇ ਕਿਰਤ ਕਰਮ ਕੇ ਵਿਛੜੇ। ਮੈਂ ਪਹਿਲਾਂ ਬੇਨਤੀ ਕਰਦਿਆਂ, ਚੇਤਰ ਦੇ ਮਹੀਨੇ ਤੋਂ ਪਹਿਲਾਂ ਇੱਕ ਪਦ ਸਤਿਗੁਰੂ ਜੀ ਨੇ ਉਚਾਰਨ ਕੀਤਾ ਤੇ ਉਧਰ ਫੱਗਣ ਮਹੀਨੇ ਦਾ ਬਚਨ ਕਹਿ ਕੇ ਫਿਰ ਇੱਕ ਪਦ ਸਾਹਿਬ ਜੀ ਨੇ ਉਚਾਰਨ ਕੀਤਾ। ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਬਚਨ ਕਹਿੰਦੇ ਫਿਰ ਕਹਿੰਦੇ ਕਿਰਤ ਕਰਮ ਕੇ ਵਿਛੁੜੇ, ਐ ਪ੍ਰਭੂ ਅਸੀਂ ਕੀਤੇ ਹੋਏ ਕਰਮਾਂ ਤੋਂ ਤੇਰੇ ਚਰਨਾਂ ਨਾਲੋਂ ਵਿਛੜ ਚੁੱਕੇ ਹਾਂ। ਜੀਵਨ ਵਿੱਚ ਕਰਮ ਐਸੇ ਕਰ ਲੈ ਨੇ ਕਿ ਉਹਨਾਂ ਕਰਮਾਂ ਨੂੰ ਕਰਕੇ ਤੇਰੇ ਚਰਨਾਂ ਤੋਂ ਸਾਡੀ ਦੂਰੀ ਪੈ ਗਈ, ਤੇ ਅੱਜ ਤੇਰੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਮਾਲਕਾ ਆਪਣੇ ਕਰਮਾਂ ਕਰਕੇ ਵਿਛੜੇ ਹਾਂ, ਤੁਸੀਂ ਆਪਣੀ ਕਿਰਪਾ ਕਰਕੇ ਮੇਲ ਲਓ। ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮੇਲੋ ਰਾਮ, ਐ ਪ੍ਰਭੂ ਆਪਣੀ ਕਿਰਪਾ ਕਰਕੇ ਆਪਣੀ ਬਖਸ਼ਿਸ਼ ਕਰਕੇ ਤੁਸੀਂ ਸਾਨੂੰ ਆਪਣੇ ਚਰਨਾਂ ਨਾਲ ਮੇਲੋ। ਫਿਰ ਉਹਨਾਂ ਨੇ ਅੱਗੇ ਬਚਨ ਕੀਤਾ, ਕਹਿ ਲੱਗੇ ਮਾਲਕਾ ਤੇਰੇ ਚਰਨਾਂ ਤੋਂ ਬਿਨਾਂ, ਸੱਚ ਇਹ ਹੈ ਕੋਈ ਥਾਂ ਦੇਣ ਲਈ ਤਿਆਰ ਨਹੀਂ, ਤੇਰੇ ਚਰਨਾਂ ਤੋਂ ਬਿਨਾਂ ਜ਼ਿੰਦਗੀ ਨੂੰ ਕਦੀ ਸੁੱਖ ਨਹੀਂ ਮਿਲੇਗਾ, ਇਸ ਕਰਕੇ ਮੈਂ ਤੇਰੇ ਚਰਨਾਂ ਵਿੱਚ ਆਇਆ, ਮੈਂ ਚਾਰੇ ਦਿਸ਼ਾਵਾਂ ਘੁੰਮ ਆਇਆ, ਚਾਰੇ ਦਿਸ਼ਾ ਵੇਖੀਆਂ ਨੇ, 10 ਦਿਸ਼ਾਵਾਂ ਤੱਕੀਆਂ ਨੇ, ਕਿਧਰੇ ਵੀ ਮੈਨੂੰ ਤੇਰੇ ਵਰਗਾ ਨਜ਼ਰ ਨਹੀਂ ਆਇਆ। ਬਚਨ ਕੀਤਾ ਚਾਰ ਕੁੰਟ, ਚਾਰੇ ਕੁੰਡਾਂ, ਦਹ ਦਿਸ ਭ੍ਰਮੇ, ਦਹ ਦਿਸ ਦਾ ਮਤਲਬ ਹੈ 10 ਦਿਸ਼ਾਵਾਂ, ਭ੍ਰਮ ਕੇ ਆਇਆ ਵਾਂ। ਕਹਿ ਲੱਗੇ ਚਾਰ ਛਪੇਰੇ ਪਾਉਂਦਾ ਹੋਇਆ ਘੁੰਮ ਕੇ ਮੈਂ ਭਰਮਣ ਕਰਕੇ ਤੇਰੇ ਚਰਨਾਂ ਵਿੱਚ ਆਇਆ, ਚਾਰ ਕੁੰਟ ਦਹ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਸ਼ਾਮ ਦਾ ਮਤਲਬ ਹੈ ਸ਼ਰਨ। ਐ ਪ੍ਰਭੂ ਮੈਂ 10 ਦਿਸ਼ਾਵਾਂ ਚਾਰੇ ਕੁੰਡਾਂ ਘੁੰਮ ਕੇ ਮੈਂ ਤੇਰੀ ਸ਼ਰਨ ਤੱਕ ਕੇ ਆਇਆ, ਤੇ ਇੱਕ ਬੇਨਤੀ ਕਰਨਾ ਕਿ ਕਿਰਪਾ ਕਰਕੇ ਹੁਣ ਆਪਣੇ ਚਰਨਾਂ ਨਾਲ ਮੇਲ ਲਓ। ਚਾਰ ਕੁੰਟ ਦਹਿ ਦਿਸ ਭ੍ਰਮੇ, ਥੱਕ ਆਏ ਪ੍ਰਮ ਕੀ ਸਾਮ। ਫਿਰ ਕਹਿੰਦੇ ਨੇ ਤੇਨ ਦੁਦਹ ਤੇ ਬਾਹਰੀ, ਤੇਨ ਦਾ ਮਤਲਬ ਹੈ ਗਾਂ। ਕਹਿ ਲੱਗੇ ਜਿਹੜੀ ਗਾਂ ਗਊ ਦੁੱਧ ਤੋਂ ਬਾਹਰ ਹੈ, ਕਹਿਣ ਤੋਂ ਭਾਵ ਉਹ ਦੁੱਧ ਨਹੀਂ ਦਿੰਦੀ, ਕਿਤੇ ਨਾ ਕਾ ਆਵੇ ਕਾਮ। ਐ ਪ੍ਰਭੂ, ਉਸ ਗਾਂ ਨੂੰ ਕੋਈ ਵੀ ਆਪਣੇ ਘਰ ਵਿੱਚ ਰੱਖਣ ਲਈ ਤਿਆਰ ਨਹੀਂ, ਕਿਸੇ ਕੰਮ ਨਹੀਂ ਆਉਂਦੀ, ਤੇਨ ਦੁਦੈ ਤੇ ਬਾਹਰੀ ਕਿਤੇ ਨਾ ਆਵੇ ਕਾਮ। ਫਿਰ ਕਹਿੰਦੇ ਨੇ ਜਲ ਬਿਨ ਸ਼ਾਖ ਕੁਮਲਾਵਤੀ, ਸ਼ਾਖ ਦਾ ਮਤਲਬ ਹੈ ਬਨਸਪਤੀ, ਕੁਮਲਾਵਤੀ ਦਾ ਮਤਲਬ ਹੈ ਕੁਮਲਾ ਜਾਂਦੀ ਹੈ, ਸੁੱਕ ਜਾਂਦੀ ਹੈ, ਸੜ ਜਾਂਦੀ ਹੈ। ਬਚਨ ਕਹਿੰਦੇ ਨੇ ਜਲ ਬਿਨ ਸ਼ਾਖ ਕੁਮਲਾਵਤੀ, ਪਾਣੀ ਤੋਂ ਬਿਨਾਂ ਜਿਵੇਂ ਬਨਸਪਤੀ ਕੁਮਲਾ ਜਾਂਦੀ ਹੈ। ਉਪਜੈ ਨਾਹੀਂ ਦਾਮ, ਤੇ ਉਸ ਬਨਸਪਤੀ ਤੋਂ ਦਾਮ ਪ੍ਰਾਪਤ ਨਹੀਂ ਹੁੰਦੇ, ਕੋਈ ਮਾਇਆ ਪ੍ਰਾਪਤ ਨਹੀਂ ਹੁੰਦੀ, ਜਾਂ ਕਹੋ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ। ਜਿਹੜੀ ਫਸਲ ਸੁੱਕ ਗਈ, ਜਿਹੜੀ ਫਸਲ ਸੜ ਗਈ, ਭਲਾ ਉੱਥੋਂ ਕੀ ਪ੍ਰਾਪਤ ਹੋਣਾ। ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀਂ ਦਾਮ। ਫਿਰ ਕਹਿੰਦੇ ਐ ਪ੍ਰਭੂ, ਸੱਚ ਇਹ ਹੈ ਹਰ ਨਾਹਾ ਨਾ ਮਿਲੀਏ ਸਾਜਣਾ, ਕਤ ਪਾਈਐ ਵਿਸ਼ਰਾਮ। ਐ ਪ੍ਰਭੂ, ਜੇ ਤੇਰੇ ਚਰਨਾਂ ਨਾਲ ਨੇੜਤਾ ਨਾ ਬਣੇ ਤੇ ਭਲਾ ਇਸ ਜ਼ਿੰਦਗੀ ਨੂੰ ਟਿਕਾ ਕਿਵੇਂ ਆਵੇ। ਕੀ ਅਰਥ ਹੈ ਇਸ ਦਾ, ਕੀ ਕੀਮਤ ਹੈ ਇਸ ਜੀਵਨ ਦੀ, ਜੇ ਤੇਰੇ ਨਾਲ ਨਾ ਬਣ ਸਕੀ। ਹਰ ਨਾਹਾ ਨਾ ਮਿਲੀਏ ਸਾਜਣਾ, ਕਤ ਪਾਈਐ ਵਿਸ਼ਰਾਮ। ਤੇ ਫਿਰ ਬਚਨ ਅੱਗੇ ਕੀਤਾ, ਜਿਨ੍ਹਾਂ ਨੂੰ ਨਹੀਂ ਮਿਲਿਆ, ਜਿਨ੍ਹਾਂ ਦਾ ਜੀਵਨ ਉਹਦੇ ਚਰਨਾਂ ਤੋਂ ਦੂਰ ਹੈ, ਜਿਹਦੇ ਮਨ ਵਿੱਚ ਉਹਦੀ ਜੋਤ ਪਿਆਰ ਦੀ ਨਹੀਂ ਜਗਦੀ, ਸਾਹਿਬ ਕਹਿ ਲੱਗੇ ਉਹ ਜੀਵਨ ਤੇ ਇਸ ਤਰ੍ਹਾਂ ਬਲਦਾ ਹੈ ਜਿਵੇਂ ਭੱਠੀ ਗੁਰੂ ਕੇ ਸਵਾਰਿਓ ਬਲਦੀ ਹੁੰਦੀ, ਜਿਵੇਂ ਭੱਠੀ ਬਲਦੀ ਹੈ। ਰੱਬ ਤੋਂ ਟੁੱਟਿਆ ਜੀਵਨ ਤਾਂ ਹਜ਼ੂਰ ਕਹਿੰਦੇ ਇਸ ਤਰ੍ਹਾਂ ਬਲਦਾ, ਤੇ ਸ਼ੱਕ ਕੋਈ ਨਹੀਂ। ਚਿੰਤਾ ਝੋਰੇ ਇਹਨਾਂ ਵਿੱਚ ਗੁਰੂ ਕੇ ਸਵਾਰਿਓ ਜੀਵਨ ਬਲਦਾ ਹੀ ਰਹਿੰਦਾ। ਸਾਹਿਬ ਦਾ ਬਚਨ ਹੈ, ਕਹਿ ਲੱਗੇ ਜਿੱਤ ਘਰ ਹਰ ਕੰਤ ਨਾ ਪ੍ਰਗਟੀ, ਜਿਸ ਹਿਰਦੇ ਵਿੱਚ ਨਿਰੰਕਾਰ ਪ੍ਰਭੂ ਜੀ ਪ੍ਰਗਟ ਨਹੀਂ ਹੋਏ, ਜਿਸ ਹਿਰਦੇ ਵਿੱਚ ਉਸ ਦੀ ਕਿਰਪਾ ਨਹੀਂ ਵਰਸੀ। ਜਿੱਤ ਘਰ ਹਰ ਕੰਤ ਨਾ ਪ੍ਰਗਟਈ, ਪਾਠ ਨਗਰ, ਉਹ ਨਗਰ, ਉਹ ਹਿਰਦਾ ਪੱਠ ਵਾਂਗੂ ਤਪ ਰਿਹਾ। ਸੇ ਗ੍ਰਾਮ, ਉਹ ਹਿਰਦਾ ਘਰ ਨਗਰ ਮਨ ਭੱਠੀ ਵਾਂਗੂ ਗੁਰੂ ਕੇ ਸਵਾਰਿਓ ਬਲਦਾ। ਸਾਹਿਬ ਕਹਿ ਲੱਗੇ ਜਿਸ ਹਿਰਦੇ ਵਿੱਚ ਮੇਰੇ ਪ੍ਰਭੂ ਦਾ ਵਾਸ ਨਹੀਂ ਹੋਇਆ, ਜਿਸ ਹਿਰਦੇ ਵਿੱਚ ਮੇਰੇ ਨਿਰੰਕਾਰ ਜੀ ਪ੍ਰਗਟ ਨਹੀਂ ਹੋਏ, ਜਿਤ ਕਰ ਹਰ ਕੰਤ ਨਾ ਪ੍ਰਗਟੀ ਪਾਠ ਨਗਰ ਸੇ ਗ੍ਰਾਮ। ਫਿਰ ਕਹਿੰਦੇ ਸਰਬ ਸ਼ਿੰਗਾਰ, ਇਹਦਾ ਮਤਲਬ ਸਾਰੇ ਸ਼ਿੰਗਾਰ, ਸਣ ਦੇਹੀ ਸਮੇਤ, ਦੇਹ ਦੇ ਸਮੇਤ, ਸਰੀਰ ਦੇ। ਰੱਬ ਤੋਂ ਟੁੱਟਿਆ ਹੋਇਆ ਜੀਵ, ਉਸਦੀ ਕੀ ਕੀਮਤ। ਉਦਾਹਰਨ ਦਿੰਦੇ ਨੇ, ਕਿਰਪਾ ਕਰਦੇ ਨੇ, ਕਹਿ ਲੱਗੇ ਕੋਈ ਔਰਤ ਆਪਣੇ ਤਨ ਤੇ ਸ਼ਿੰਗਾਰ ਕਰ ਲੈ, ਪਰ ਪ੍ਰਤੀ ਪਤੀ ਨਾਲ ਜੋੜ ਮੇਲ ਨਹੀਂ, ਤਾਂ ਉਸ ਸ਼ਿੰਗਾਰ ਦੀ ਭਲਾ ਕੀ ਕੀਮਤ ਹੈ। ਸਾਹਿਬ ਕਹਿੰਦੇ ਉਹ ਸ਼ਿੰਗਾਰ ਸਮੇਤ ਦੇਹ ਦੇ ਵਿਅਰਥ ਹੈ। ਸਰਬ ਸ਼ਿੰਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ, ਸਾਰਾ ਹੀ ਵਿਅਰਥ। ਫਿਰ ਕਹਿੰਦੇ ਨੇ ਪ੍ਰਭ ਸਵਾਮੀ ਕੰਤ ਵਿਹੂਣੀਆਂ, ਮੀਤ ਸਜਣ ਸਭ ਜਾਮ। ਐ ਪ੍ਰਭੂ, ਤੇਰੇ ਤੋਂ ਬਿਨਾਂ, ਸਵਾਮੀ ਤੋਂ ਬਿਨਾਂ, ਨਿਰੰਕਾਰ ਤੋਂ ਬਿਨਾਂ ਮਿੱਤਰ ਸੱਜਣ ਸਾਰੇ ਦੁਸ਼ਮਣ ਨੇ। ਜੇ ਉਸਦਾ ਪਿਆਰ ਨਹੀਂ ਨਾ ਮਿਲਿਆ ਤਾਂ ਖਿਮਾ ਕਰਿਓ, ਜਿੰਨੇ ਮਿੱਤਰ ਜਿੰਨੇ ਦੋਸਤ ਜਿੰਨੇ ਸੰਬੰਧੀ। ਸਾਹਿਬ ਕਹਿੰਦੇ ਇਸ ਦਾ ਕੋਈ ਮੁੱਲ ਨਹੀਂ, ਇਸ ਦਾ ਕੋਈ ਅਰਥ ਨਹੀਂ। ਅਤੇ ਜੇ ਉਹਦਾ ਪਿਆਰ ਮਿਲ ਗਿਆ, ਸੱਚ ਜਾਣਿਓ, ਜੇ ਇਹਨਾਂ ਨਾਲ ਨਹੀਂ ਵੀ ਨੇੜਤਾ ਰਹੀ ਤਾਂ ਉਹਦੇ ਪਿਆਰ ਵਿੱਚ ਸਭ ਕੁਝ ਆ ਜਾਏਗਾ। ਸਾਹਿਬ ਕਹਿੰਦੇ ਨੇ ਏਡਾ ਤਕੜਾ ਸਮਾਜ ਤੂੰ ਬਣਾਇਆ, ਇੰਨਾ ਤੇਰਾ ਲੈਣ ਦੇਣ ਆਸੇ ਪਾਸੇ ਤੇਰਾ ਹੋਇਆ, ਇੰਨਾ ਤੇਰਾ ਵੱਡਾ ਸਰਕਲ ਬਣਿਆ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਜੇ ਤੇਰੀ ਰੱਬ ਦੇ ਚਰਨਾਂ ਨਾਲ ਨਹੀਂ ਬਣੀ ਤਾਂ ਸਾਹਿਬ ਕਹਿੰਦੇ ਕੀ ਆਖਾਂ, ਤੇਰੇ ਜੀਵਨ ਦੀ ਕੀ ਕੀਮਤ ਹੈ। ਆਪਾਂ ਜਪਜੀ ਸਾਹਿਬ ਦਾ ਇੱਕ ਬਚਨ ਸਾਹਿਬ ਜੀ ਦਾ ਪੜ੍ਹਦੇ ਹਾਂ। ਹਜ਼ੂਰ ਨੇ ਕਿਰਪਾ ਕੀਤੀ, ਉੱਥੇ ਬਚਨ ਕਹਿੰਦੇ ਨੇ ਜੇ ਜੁਗ ਚਾਰੇ ਆਰਜਾ, ਆਸੇ ਪਾਸੇ ਬਹੁਤ ਕੁਝ ਇਕੱਠਾ ਕਰ ਲਿਆ, ਉਮਰ ਵੀ ਚਾਰ ਜੁਗਾਂ ਬਰਾਬਰ ਹੋ ਗਏ, ਇਦੋ ਹੋਰ ਵੀ ਕਈ ਗੁਣਾ ਵੱਧ ਗਏ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ। ਸਿਆਣੇ ਸੱਜਣਾਂ ਨੇ ਪ੍ਰਿਥਵੀ ਨੂੰ ਧਰਤੀ ਨੂੰ ਨੌ ਹਿੱਸਿਆਂ ਵਿੱਚ ਵੰਡਿਆ, ਸਾਰੀ ਧਰਤੀ ਨੂੰ। ਕਹਿ ਲੱਗੇ ਉਸ ਬੰਦਾ ਸਾਰੀ ਧਰਤੀ ਤੇ ਜਾਣਿਆ ਜਾਂਦਾ ਹੋਵੇ, ਇੰਨੇ ਉਹਦੇ ਲਿੰਕ ਹੋਣ, ਇੰਨੇ ਉਹਦੇ ਸਰਕਲ ਹੋਵੇ, ਛੋਟੇ ਤੋਂ ਲੈ ਕੇ ਵੱਡੇ ਤੱਕ ਉਸਦੀ ਬਣਦੀ ਹੋਵੇ, ਬੜਾ ਦਾਨੇ ਪ੍ਰਧਾਨਿਆਂ ਵਿੱਚੋਂ ਗਿਣਿਆ ਜਾਂਦਾ ਹੋਵੇ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ, ਸਭ ਕੋਏ ਸਾਰੇ ਗੱਲ ਮੰਨਣ, ਚੰਗਾ ਨਾਂ ਰਖਾਏ ਕੈ ਜਸ ਕੀਰਤ ਜਗ ਲੇ, ਨਾਂ ਵੀ ਬੜਾ ਆਲਾ ਦਰਜੇ ਦਾ ਚੰਗਾ ਹੋਵੇ, ਬੜਾ ਇੱਜ਼ਤ ਮਾਣ ਸੰਸਾਰ ਵਿੱਚ ਹੋਵੇ। ਪਰ ਸਾਹਿਬ ਕਹਿੰਦੇ ਇੰਨਾ ਕੁਝ ਹੋਣ ਦੇ ਬਾਵਜੂਦ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ। ਜੇ ਮਾਲਕ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ, ਜੇ ਉਸ ਪਰਮੇਸ਼ਵਰ ਦੀ ਨਜ਼ਰ ਵਿੱਚ ਇਸ ਨੂੰ ਥਾਂ ਨਹੀਂ ਮਿਲੀ, ਜੇ ਸਾਹਿਬ ਕਹਿੰਦੇ ਹਿਰਦੇ ਵਿੱਚ ਉਸ ਨਿਰੰਕਾਰ ਦਾ ਰੰਗ ਨਹੀਂ ਲੱਗਾ, ਤੇ ਚੇਤੇ ਰੱਖੀ ਤੇਰੀ ਅੰਤ ਨੂੰ ਕਿਸੇ ਨੇ ਵਾਤ ਨਹੀਂ ਪੁੱਛਣੀ। ਗੁਰੂ ਕੇ ਸਵਾਰਿਓ, ਇਸੇ ਕਰਕੇ ਸਾਹਿਬ ਕਹਿੰਦੇ ਪ੍ਰਭ ਸਵਾਮੀ ਕੰਤ ਵੀ ਹੋਣੀਆਂ, ਮੀਤ ਸੱਜਣ ਸਭ ਜਾਮ। ਇਹ ਮਿੱਤਰ ਸੱਜਣ ਦੋਸਤ ਮਿੱਤਰ ਸਭ ਅਖੀਰ ਨੂੰ ਇਹ ਵੀ ਦੁਸ਼ਮਣ ਬਣ ਬੈਠਣਗੇ, ਜਮਾਂ ਵਾਂਗੂ ਇਹਨਾਂ ਦਾ ਵਰਤਨ ਵਿਵਹਾਰ ਤੇਰੇ ਪ੍ਰਤੀ ਹੋ ਜਾਵੇਗਾ। ਤੇਰਾ ਕੋਈ ਸਾਥੀ ਕੌਣ ਬਣੇਗਾ? ਫਿਰ ਸਾਹਿਬ ਕਹਿ ਲੱਗੇ ਇਸ ਕਰਕੇ ਅਰਦਾਸ ਕਰਿਆ ਕਰ, ਨਾਨਕ ਕੀ ਬੇਨੰਤੀ ਆ। ਗੁਰੂ ਸਾਹਿਬ ਕਹਿੰਦੇ ਐ ਪ੍ਰਭੂ, ਨਾਨਕ ਦੀ ਤੇਰੇ ਚਰਨਾਂ ਵਿੱਚ ਅਰਦਾਸ ਹੈ, ਜੋਦੜੀ ਹੈ, ਬੇਨਤੀ ਹੈ, ਕਿਰਪਾ ਕਰੋ। ਨਾਨਕ ਕੀ ਬੇਨੰਤੀ ਆ, ਕਰ ਕਿਰਪਾ ਦੀਜੈ ਨਾਮ, ਮੈਨੂੰ ਕਿਰਪਾ ਕਰਕੇ ਆਪਣਾ ਨਾਮ ਦਿਓ, ਆਪਣੀ ਯਾਦ ਦਿਓ, ਆਪਣੀ ਸਿਮਰਤੀ ਦਿਓ, ਆਪਣਾ ਸਿਮਰਨ ਦਿਓ, ਮੈਂ ਹਰ ਵੇਲੇ ਸਿਮਰਨ ਕਰਦਾ ਰਹਾਂ। ਅਤੇ ਜੇ ਇਹ ਦਾਤ ਮੇਰੀ ਝੋਲੀ ਵਿੱਚ ਪਾ ਦਿੱਤੀ ਮੇਰੇ ਰੱਬਾ, ਫਿਰ ਸਭ ਕੁਝ ਤੂੰ ਮੇਰੀ ਝੋਲੀ ਵਿੱਚ ਪਾ ਦਿੱਤਾ। ਪ੍ਰਭ ਸਵਾਮੀ ਕੰਤ ਵੀ ਹੋਣੀਆਂ, ਮੀਤ ਸੱਜਣ ਸਭ ਜਾਮ, ਨਾਨਕ ਕੀ ਬੇਨੰਤੀ ਆ, ਕਰ ਕਿਰਪਾ ਦੀਜੈ ਨਾਮ। ਫਿਰ ਕਹਿੰਦੇ ਹਰ ਮੇਲੋ ਸਵਾਮੀ ਸੰਗ ਪ੍ਰਭ, ਜਿਸ ਕਾ ਨਿਹ ਚਲਤਾਮ। ਨਿਹ ਚਲਤਾਮ ਦਾ ਮਤਲਬ ਹੈ ਸਦਾ ਰਹਿਣ ਵਾਲਾ ਘਰ। ਐ ਪ੍ਰਭੂ, ਐ ਨਿਰੰਕਾਰ, ਮੈਨੂੰ ਮੇਲ, ਐ ਸਦਾ ਸਥਿਰ ਰਹਿਣ ਵਾਲੇ ਆ, ਆਪਣੇ ਚਰਨਾਂ ਰੂਪੀ ਘਰ ਨਾਲ ਜੋੜ ਮੈਨੂੰ। ਤੂੰ ਸਦਾ ਰਹਿਣ ਵਾਲਾ ਹੈ, ਤੂੰ ਜੁਗੋ ਜੁਗ ਅਟਲ ਹੈ, ਤੇ ਮੈਨੂੰ ਮਾਣੇ ਨਿਮਾਣੇ ਨੂੰ ਜਨਮਾਂ ਜਨਮਾਂਤਰਾਂ ਵਿੱਚ ਭਟਕਦੇ ਨੂੰ, ਮੈਨੂੰ ਵਾਰ ਵਾਰ ਘਰ ਬਦਲਦੇ ਨੂੰ ਨੇਚਰ ਘਰ ਦੇ ਦੇ। ਮੈਂ ਵਾਰ ਵਾਰ ਸਰੀਰਾਂ ਦੇ ਘਰ ਬਦਲਦਾ, ਉਹ ਸਰੀਰ ਵਿੱਚ ਆ ਕੇ ਹੋਰ ਵੱਖਰੇ ਵੱਖਰੇ ਘਰਾਂ ਵਿੱਚ ਵਿਚਰਦਾ। ਕਿਰਪਾ ਕਰ ਮੈਨੂੰ ਇਹਨਾਂ ਸਾਰੇ ਸਿਲਸਿਲੇ ਤੋਂ ਮੁਕਤ ਕਰਕੇ ਆਪਣੇ ਚਰਨਾਂ ਰੂਪੀ ਨਿਹਚਲ ਘਰ ਮੈਨੂੰ ਬਖਸ਼ ਕਰ ਦੇਵ। ਇਹ ਸਾਹਿਬ ਨੇ ਪਹਿਲਾ ਪਦ ਚੇਤਰ ਦੇ ਮਹੀਨੇ ਤੋਂ ਪਹਿਲਾਂ ਸਾਹਿਬ ਜੀ ਨੇ ਬਚਨ ਕੀਤਾ, ਦੱਸਿਆ ਵੀ ਸੱਜਣਾ ਜ਼ਿੰਦਗੀ ਦਾ ਮਕਸਦ ਨਿਰੰਕਾਰ ਦੇ ਚਰਨਾਂ ਨਾਲ ਜੁੜਨਾ ਹੋਣਾ ਚਾਹੀਦਾ। ਜਿਹੜਾ ਜੀਵਨ ਉਸ ਪ੍ਰਭੂ ਪਿਆਰ ਵਿੱਚ ਭਿੱਜਾ ਰਹਿੰਦਾ ਹੈ, ਜਿਹੜਾ ਜੀਵਨ ਉਸ ਨਿਰੰਕਾਰ ਦੇ ਸਿਮਰਨ ਵਿੱਚ ਰਹਿੰਦਾ ਹੈ, ਸਾਹਿਬ ਕਹਿੰਦੇ ਆਉਣਾ ਕੀ ਉਸ ਜੀਵਨ ਦਾ, ਅਤੇ ਜਿਹੜਾ ਜੀਵਨ ਸੰਸਾਰ ਵਿੱਚ ਵਿਚਰਦਾ ਰਹਿੰਦਾ ਹੈ, ਮਾਇਆ ਨੂੰ ਸਭ ਕੁਝ ਸਮਝਦਾ ਹੈ, ਉਸ ਜੀਵਨ ਦੀ ਕੀ ਕੀਮਤ। ਉਹਨਾਂ ਬਾਰੇ ਤਾਂ ਫਿਰ ਸਾਹਿਬ ਨੇ ਬਚਨ ਕੀਤੇ ਨੇ, ਜਿਹਨੂੰ ਨਾਮ ਭੁੱਲ ਗਿਆ, ਇਹ ਕਿਸੇ ਹੋਰ ਦੇ ਬੋਲ ਨਹੀਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਖੁਦ ਬਚਨ ਕਹਿੰਦੇ, ਹਜ਼ੂਰ ਕਹਿੰਦੇ ਨੇ ਮਰ ਨਾ ਜਾਹੀ ਜਿਨ੍ਹਾਂ ਵਿਸਰਤ ਨਾਮ, ਵਿਸਰਤ ਨਾਮ ਜਿਨ੍ਹਾਂ ਨੂੰ ਨਾਮ ਭੁੱਲ ਗਿਆ, ਉਸ ਪ੍ਰਭੂ ਦੇ ਸਿਮਰਨ ਤੋਂ ਦੂਰ ਹੋ ਗਏ। ਹਜ਼ੂਰ ਕਹਿੰਦੇ ਉਹਨਾਂ ਦੇ ਜੀਵਨ ਦੀ ਕੀਮਤ ਕੀ, ਕੋਈ ਕੀਮਤ ਨਹੀਂ, ਇਸ ਕਰਕੇ ਜੁੜੇ ਰਹੋ। ਫਿਰ ਸਾਹਿਬ ਜੀ ਨੇ ਅੱਗੇ ਚੇਤਰ ਦੇ ਮਹੀਨੇ ਦਾ ਬਚਨ ਕਿਹਾ, ਆਰੰਭ ਕਰਦੇ ਨੇ, ਕਿਉਂਕਿ ਦੇਸੀ ਮਹੀਨਿਆਂ ਵਿੱਚ ਪਹਿਲਾ ਚੇਤਰ ਦਾ ਮਹੀਨਾ, ਜਿਵੇਂ ਅੰਗਰੇਜ਼ੀ ਵਿੱਚ ਜਨਵਰੀ ਪਹਿਲਾ, ਦਸੰਬਰ ਆਖੀਰਲਾ, ਇਸੇ ਤਰ੍ਹਾਂ ਦੇਸੀ ਮਹੀਨਿਆਂ ਵਿੱਚ ਚੇਤਰ ਪਹਿਲਾ ਹੈ ਅਤੇ ਫਲਗੁਣ ਬਾਰਲਾ ਬਾਰਵਾਂ ਮਹੀਨਾ। ਸਾਹਿਬ ਜੀ ਨੇ ਫਿਰ ਆਰੰਭ ਕੀਤਾ, ਅੱਜ ਦੇ ਇਸ ਨਵੇਂ ਸਾਲ ਵਿੱਚ ਉਹਨਾਂ ਨੇ ਕਿਰਪਾ ਕੀਤੀ, ਕਹਿ ਲੱਗੇ ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ। ਸਾਹਿਬ ਕਹਿ ਲੱਗੇ ਚੇਤਰ ਦੇ ਮਹੀਨੇ ਰਾਹੀਂ ਉਪਦੇਸ਼ ਕੀਤਾ, ਸਾਹਿਬ ਕਹਿੰਦੇ ਗੋਬਿੰਦ ਨੂੰ ਅਰਾਧੀ, ਨਿਰੰਕਾਰ ਨੂੰ ਅਰਾਧੀ, ਪ੍ਰਭੂ ਨੂੰ ਅਰਾਧੀ, ਅਤੇ ਜਿਹੜੇ ਨਿਰੰਕਾਰ ਨੂੰ ਅਰਾਧਦੇ ਨੇ ਖੋਵੇ ਆਨੰਦ ਘਣਾ, ਉਹਨਾਂ ਨੂੰ ਬਹੁਤ ਜ਼ਿਆਦਾ ਘਣਾ ਆਨੰਦ ਪ੍ਰਾਪਤ ਹੁੰਦਾ। ਨਿਰੰਕਾਰ ਨੂੰ ਸਿਮਰਨ ਕਰਨ ਵਾਲਿਆਂ ਨੂੰ, ਨਿਰੰਕਾਰ ਦੀ ਬੰਦਗੀ ਕਰਨ ਵਾਲਿਆਂ ਨੂੰ ਗੁਰੂ ਕੇ ਸਵਾਰੋ ਐਸਾ ਆਨੰਦ ਜਿਸ ਨੂੰ ਸ਼ਾਇਦ ਅੱਖਰਾਂ ਵਿੱਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ, ਕਣਾਂ ਦਾ ਭਾਵ ਹੈ ਬਹੁਤਾ, ਬੜਾ ਆਨੰਦ ਮਿਲੇਗਾ ਤੈਨੂੰ, ਤੂੰ ਆਰਾਧ ਕੇ ਤਾਂ ਵੇਖ, ਤੂੰ ਸਿਮਰ ਕੇ ਤਾਂ ਵੇਖ। ਲਗਾਓ ਇੱਕ ਵਾਰੀ ਤੁਹਾਨੂੰ ਉੱਚੀ ਆਵਾਜ਼ ਨਾਲ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ 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 ਸਤ ਸੰਗਤ ਜੀ, ਉਹ ਮਹਾਂਪੁਰਖ ਬਚਨ ਕਰਿਆ ਕਰਦੇ ਸਨ ਉੱਚੀ ਆਵਾਜ਼ ਨਾਲ, ਜਦੋਂ ਕੋਈ ਨਾਮ ਜਪਦਾ ਹੈ ਤਾਂ ਵਾਕਿਆ ਕਿ ਮਨ ਨੂੰ ਟਿਕਾ ਵਿੱਚ ਆਉਣ ਵਾਸਤੇ ਇਹ ਵੀ ਇੱਕ ਬੜਾ ਵੱਡੀ ਸਹਿਯੋਗੀ ਬਾਤ ਹੁੰਦੀ। ਕਿਰਪਾ ਕਰੋ, ਵਾਹਿਗੁਰੂ 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 ਸਤਿਗੁਰਾਂ ਨੇ ਬਚਨ ਕਹੇ, ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਕਣਾ। ਫਿਰ ਅਗਲਾ ਬਚਨ ਸਾਹਿਬ ਨੇ ਕਿਹਾ, ਕਹਿਣ ਲੱਗੇ ਸੰਤ ਜਨਾ ਮਿਲ ਪਾਈਏ, ਜੇ ਤੂੰ ਪ੍ਰਭੂ ਨੂੰ ਮਿਲਣਾ ਚਾਹੁੰਦਾ, ਨਿਰੰਕਾਰ ਨੂੰ ਮਿਲਣਾ ਚਾਹੁੰਦਾ, ਤੇ ਫਿਰ ਕੀ ਕਰੀ? ਜੇ ਕੋਈ ਮਿਲਿਆ ਤੈਨੂੰ ਮਿਲ ਜਾਵੇ, ਜੇ ਜੁੜਿਆ ਤੈਨੂੰ ਮਿਲ ਜਾਵੇ, ਉਹਦੀ ਸੰਗਤ ਵਿੱਚ ਬੈਠੇ, ਉਹਦੀ ਸੰਗਤ ਤੈਨੂੰ ਵੀ ਉੱਤਮ ਕਰ ਦੇਵੇ ਉੱਚਾ ਚੜ੍ਹਨ ਲਈ, ਤੇ ਉੱਚਿਆਂ ਦੀ ਸੰਗਤ ਕਰਨੀ ਪੈਂਦੀ ਹੈ। ਹਾਂ, ਇਹ ਬਿਲਕੁਲ ਸਹੀ ਗੱਲ ਹੈ, ਜੈਸੀ ਸੰਗਤ ਵੈਸੀ ਰੰਗਤ ਮਨੁੱਖ ਦੇ ਜੀਵਨ 'ਤੇ ਅਸਰ ਕਰਦੀ। ਭਗਤ ਕਬੀਰ ਸਾਹਿਬ ਜੀ ਦੇ ਵਿਹੜੇ ਵਿੱਚ ਗੁਰੂ ਕੇ ਸਵਾਰ ਚਰਚਾ ਹੋ ਰਹੀ ਹੈ, ਤੇ ਭਗਤ ਜੀ ਆਪਣੇ ਪਰਿਵਾਰ ਨੂੰ ਮੁਖਾਤਬ ਹੋ ਕੇ ਬਚਨ ਕਹਿੰਦੇ ਨੇ। ਕਹਿ ਲੱਗੇ, ਇਹਨਾਂ ਸਤਪੁਰਸ਼ਾਂ ਦੀ ਗੱਲ ਕਰਦੇ ਹੋ, ਨਾਮ ਜਪਣ ਵਾਲੇ ਇਹਨਾਂ ਦੀ ਗੱਲ ਕਰਦੇ ਹੋ ਵੀ ਕਬੀਰ ਨੂੰ ਕੀ ਮਿਲਿਆ। ਮੈਂ ਉਲਟਾ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜੀ ਚੀਜ਼ ਐਸੀ ਹੈ ਜਿਹੜੀ ਇਹਨਾਂ ਦੀ ਸੰਗਤ ਕਰਕੇ ਨਹੀਂ ਮਿਲੇ। ਉੱਥੇ ਉਹਨਾਂ ਨੇ ਬੜੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ। ਕਹਿ ਲੱਗੇ, ਗੰਗਾ ਕਹਿ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਗੰਗਾ ਦਾ ਪਾਣੀ ਨਿਰਮਲ ਮੰਨਿਆ ਜਾਂਦਾ, ਸਲਤਾ ਕਹੋ ਇੱਕ ਨਦੀ ਜਿਹਦਾ ਪਾਣੀ ਗੰਧਲਾ ਹੈ। ਕਹਿ ਲੱਗੇ, ਗੰਧਲੇ ਪਾਣੀ ਵਾਲੀ ਨਦੀ ਗੰਗਾ ਦੇ ਨਿਰਮਲ ਜਲ ਵਿੱਚ ਮਿਲ ਗਈ, ਉਹਦੇ ਵਿੱਚੋਂ ਵੀ ਮੈਲ ਸਮਾਪਤ ਹੋ ਗਈ, ਕਿਉਂਕਿ ਮਿਲਣ ਨਾਲ ਉਹ ਪਾਣੀ ਨਿਰਮਲ ਸੀ, ਸਾਰਾ ਹੀ ਗੰਧਲਾ ਵੀ ਨਿਰਮਲ ਹੋ ਗਿਆ। ਗੰਗਾ ਕਹਿ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਚੰਦਨ ਕਹਿ ਸੰਗ ਤਰਵਰ ਬਿਗਰੇ, ਉਹ ਤਰਵਰ ਕਹਿੰਦੇ ਨੇ ਇੱਕ ਰੁੱਖ, ਚੰਦਨ ਇੱਕ ਖੁਸ਼ਬੂਦਾਰ ਰੁੱਖ ਹੈ। ਬਾਹਮਣ ਚੰਦਨ ਦਾ ਜ਼ਿਕਰ ਵੀ ਬਾਣੀ ਵਿੱਚ ਆਇਆ, ਜਿਸ ਦੀ ਵਿਦਵਾਨ ਦੱਸਦੇ ਨੇ ਵੀ 52 ਉਂਗਲਾਂ ਜਿਸ ਦਾ ਕੱਦ ਹੈ ਉਸਨੂੰ ਬਾਵਣ ਚੰਦਨ ਕਹੀਏ। ਇਸ ਰੁੱਖ ਕੋਲੋਂ ਸੁੱਤੇ ਸਿੱਧ ਸੁਗੰਧੀ ਜਿਹੜੀ ਹੈ ਉਹ ਗੁਰੂ ਕੇ ਸਵਾਰਿਓ ਨਿਕਲਦੀ ਰਹਿੰਦੀ, ਤੇ ਜਿਹੜਾ ਇਸ ਰੁੱਖ ਦੇ ਆਲੇ ਦੁਆਲੇ ਰੁੱਖ ਹੁੰਦੇ ਨੇ, ਨੇੜੇ ਨੇੜੇ ਜਿਹੜੇ ਵੀ ਰੁੱਖ ਹੁੰਦੇ ਨੇ, ਇਹਦੇ ਵਿੱਚੋਂ ਨਿਕਲਦੀ ਹੋਈ ਸੁਗੰਧੀ ਨਾਲ ਉਹ ਵੀ ਸੁਗੰਧਿਤ ਹੋ ਜਾਂਦੇ ਨੇ, ਉਹਨਾਂ ਵਿੱਚ ਵੀ ਸੁਗੰਧੀ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਆਸੇ ਪਾਸੇ ਮਾਹੌਲ ਸੁਗੰਧੀ ਵਾਲਾ ਜੋ ਬਣ ਗਿਆ। ਭਗਤ ਜੀ ਕਹਿੰਦੇ ਨੇ ਜਿਵੇਂ ਚੰਦਨ ਨਾਲ ਮਿਲ ਕੇ ਆਮ ਰੁੱਖ ਜਿਹੜਾ ਸੀ ਗੁਰੂ ਕੇ ਸਵਾਰਿਓ ਇਹ ਬਣ ਗਿਆ, ਸੁਗੰਧਿਤ ਹੋ ਗਿਆ। ਚੰਦਨ ਕੈ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਕੰਚਨ ਕੈ ਸੰਗ ਤਾਮਾ ਬਿਗਰਿਓ, ਕੰਚਨ ਕਹਿੰਦੇ ਨੇ ਸੋਨੇ ਨੂੰ। ਇੱਕ ਤਾਂਬਾ ਉਸਨੇ ਗੁਰੂ ਕੇ ਸਵਾਰਿਓ, ਪਾਰਸ ਕਹਿ ਸੰਗ ਤਾਂਬਾ ਬਿਗਰਿਓ, ਉਹਦੀ ਸੰਗਤ ਕਰਨ ਨਾਲ, ਪਾਰਸ ਦੀ ਸੰਗਤ ਕਰਨ ਨਾਲ ਕੀ ਹੋਇਆ, ਸੋ ਤਾਂਬਾ ਕੰਚਨ ਹੋਏ ਨਿਬਰੇ, ਉਹ ਸੋਨਾ ਬਣ ਗਿਆ। ਤੇ ਭਗਤ ਜੀ ਕਹਿਣ ਲੱਗੇ ਮੈਂ ਗੱਲ ਦੱਸਣਾ ਚਾਹੁੰਦਾ, ਇਸੇ ਤਰ੍ਹਾਂ ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੇ ਹੋਏ ਨਿਬਰਿਓ। ਮੈਂ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ, ਸਤਪੁਰਸ਼ਾਂ ਦੀ ਸੰਗਤ ਵਿੱਚ ਬੈਠ ਕੇ ਮੈਂ ਰੱਬ ਦੇ ਚਰਨਾਂ ਵਿੱਚ ਲੀਨ ਹੋ ਗਿਆ। ਇਹਨਾਂ ਦੀ ਸੰਗਤ ਨੇ ਮੈਨੂੰ ਉਹ ਕੁਝ ਦੇ ਦਿੱਤਾ ਜਿਹੜਾ ਜਨਮ ਜਨਮਾਂਤਰਾਂ ਤੋਂ ਗਵਾਚਾ ਹੋਇਆ ਸੀ। ਇਹਨਾਂ ਦੀ ਸੰਗਤ ਨੇ ਮੈਨੂੰ ਉਸ ਘਰ ਪਹੁੰਚਾ ਦਿੱਤਾ ਜਿਸ ਘਰ ਤੋਂ ਬਾਹਰ ਆ ਕੇ ਵਾਰ ਵਾਰ ਜੂਨਾਂ ਵਿੱਚ ਜੀਵ ਭਟਕਦਾ ਹੈ, ਮੈਨੂੰ ਨਿਰੰਕਾਰ ਦੇ ਚਰਨਾਂ ਨਾਲ ਇਹਨਾਂ ਦੀ ਸੰਗਤ ਨੇ ਮਿਲਾ ਦਿੱਤਾ। ਇਸੇ ਕਰਕੇ ਸਾਹਿਬ ਕਹਿੰਦੇ ਨੇ ਸੰਤ ਜਨਾ ਮਿਲ ਪਾਈਐ, ਗੁਰਮੁਖਾਂ ਦੀ ਸੰਗਤ ਵਿੱਚ ਨਾਮ ਜਪਣ ਵਾਲਿਆਂ ਦੇ, ਰਸਨਾ ਨਾਮ ਪਣਾ, ਪਣਾ ਦਾ ਮਤਲਬ ਹੈ ਬੋਲਣਾ ਕਹਿਣਾ, ਜ਼ਬਾਨ ਤੋਂ ਨਾਮ ਜਪਣ ਨਾਲ ਪ੍ਰਾਪਤੀ ਹੋ ਜਾਏਗੀ। ਸਾਹਿਬ ਕਹਿੰਦੇ ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਾਣਾ, ਚਾਰ ਬਾਣੀਆਂ ਰਾਹੀਂ ਸਤ ਪੁਰਸ਼ ਅਭਿਆਸੀ ਪੁਰਸ਼ ਨਾਮ ਜਪਦੇ ਨੇ ਔਰ ਪ੍ਰੇਰਨਾ ਕਰਦੇ ਨੇ ਮਹਾਂਪੁਰਸ਼, ਵੱਡੇ ਮਹਾਂਪੁਰਸ਼ ਇਹ ਬਚਨ ਕਰਿਆ ਕਰਦੇ ਸਨ ਅਕਸਰ। ਚਾਰ ਤਰ੍ਹਾਂ ਦੀ ਬਾਣੀ ਹੈ, ਵੈਖਰੀ, ਮਦਮਾ, ਪ੍ਰਸੰਤੀ ਔਰ ਪਰਾ। ਇਹਨਾਂ ਚਾਰ ਬਾਣੀਆਂ ਰਾਹੀਂ ਸਿਮਰਨ ਕਰਨ ਦਾ ਉਪਦੇਸ਼ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਦਿੱਤਾ। ਇੱਥੇ ਵੈਖਰੀ ਬਾਣੀ ਦੀ ਗੱਲ ਕਰਦੇ ਨੇ, ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਣਾ, ਜ਼ਬਾਨ ਤੋਂ ਬੋਲਣਾ ਇਹ ਵੈਖਰੀ ਹੈ। ਕਹਿ ਲਗੇ ਇਸ ਤਰ੍ਹਾਂ ਬੋਲੀ ਜਪੇਗਾ ਫਿਰ ਕਿਰਪਾ ਹੋ ਜਾਏਗੀ। ਫਿਰ ਅਗਲਾ ਵਚਨ ਕਹਿੰਦੇ ਨੇ ਜਿਨ ਪਾਇਆ ਪ੍ਰਭ ਆਪਣਾ, ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਨਾਮ ਜਪਦੇ ਰਹੇ ਉਹਨਾਂ ਨੂੰ ਪ੍ਰਾਪਤੀ ਹੋ ਗਈ, ਤੇ ਜਿਨ੍ਹਾਂ ਦੀ ਨੂੰ ਪ੍ਰਾਪਤੀ ਹੋ ਗਈ ਫਿਰ ਸਾਹਿਬ ਕਹਿੰਦੇ ਨੇ ਜਿਨ ਪਾਇਆ ਪ੍ਰਭ ਆਪਣਾ, ਜਿਨ੍ਹਾਂ ਨੇ ਮੇਰੇ ਨਿਰੰਕਾਰ ਨੂੰ ਪ੍ਰਾਪਤ ਕਰ ਲਿਆ, ਵਾਹਿਗੁਰੂ ਨੂੰ ਪਾ ਲਿਆ, ਹਜ਼ੂਰ ਕਹਿੰਦੇ ਨੇ ਆਏ ਤਿਸੇ ਗਣਾ, ਉਹਨਾਂ ਦਾ ਆਉਣਾ ਹੀ ਸਫਲ ਜਾਣੋ, ਉਹਨਾਂ ਦਾ ਆਉਣਾ ਹੀ ਸ੍ਰੇਸ਼ਟ ਸਮਝੋ, ਉਹਨਾਂ ਦਾ ਆਉਣਾ ਹੀ ਮੁਬਾਰਕ ਸਮਝੋ। ਤੇ ਖਿਮਾ ਕਰਨਾ ਜੇ ਪ੍ਰਾਪਤੀ ਨਹੀਂ ਹੋਈ ਫਿਰ ਆਉਣਾ ਤੇ ਇਵੇਂ ਖੱਜਲ ਖੁਆਰੀ ਦਾ ਹੀ ਕੰਮ ਹੈ। ਫਿਰ ਤਾਂ ਸਾਹਿਬ ਨੇ ਬਚਨ ਕੀਤਾ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਬਿਆ ਪੈ, ਜਾਂ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਨਾ, ਬਿਨਾਂ ਸਿਮਰਨ ਤੋਂ ਜੀਵਨ ਬਲਦਾ ਹੈ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੈ ਗੋਹਾਰੀ। ਕੋਈ ਅਰਥ ਨਹੀਂ ਇਸ ਜੀਵਨ ਦਾ, ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਮੇਰੇ ਗੁਣਾਂ ਦੇ ਖਜ਼ਾਨੇ ਨਿਰੰਕਾਰ ਦੇ ਗੁਣ ਉਹਨੇ ਗਾਏ। ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧੰਨ ਉਸ ਜਨਮਾ ਆਏ ਤਿਸੇ ਗਣ, ਸੋ ਸੁਖੀਆ ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਕਹਿ ਲੱਗੇ ਮੁਬਾਰਕ ਹੈ ਐਸਾ ਜੀਵਨ ਜਿਹੜਾ ਆਇਆ ਤੇ ਰੱਬ ਦੇ ਰਸ ਵਿੱਚ ਰੱਬ ਦੇ ਪਿਆਰ ਵਿੱਚ ਭਿੱਜ ਕੇ ਜ਼ਿੰਦਗੀ ਇਉਂ ਜਿਉਂ ਗਿਆ ਕਿ ਉਸ ਜ਼ਿੰਦਗੀ ਦਾ ਕਿਸੇ ਨੂੰ ਬੋਝ ਨਹੀਂ ਲੱਗਾ। ਗੁਰੂ ਕੇ ਸਵਾਰਿਓ ਜੀਵਨ ਇਉਂ ਜਿਉਂ ਗਿਆ, ਸਾਰਾ ਸੰਸਾਰ ਵਿੱਚ ਰਿਹਾ, ਪਰਿਵਾਰ ਵਿੱਚ ਰਿਹਾ, ਪਰ ਉਹਨੇ ਆਪਣੇ ਜੀਵਨ ਦੇ ਕਿਸੇ ਵੀ ਨੁੱਕਰ ਤੇ ਨਾਮ ਦੀ ਬਦੌਲਤ ਗੁਰੂ ਕੇ ਸਵਾਰਿਓ ਦਾਗ ਨਹੀਂ ਲੱਗਣ ਦਿੱਤਾ। ਭਗਤ ਕਬੀਰ ਸਾਹਿਬ ਬਚਨ ਕਹਿੰਦੇ ਨੇ, ਕਹਿਣ ਲੱਗੇ ਸੰਸਾਰ ਤੇ ਕੋਲਿਆਂ ਦੀ ਖਾਣ ਹੈ, ਤੇ ਕੋਲਿਆਂ ਦੀ ਖਾਣ ਜਿਨ੍ਹਾਂ ਨੇ ਦੇਖੀ ਹੋਵੇ, ਜਿਹੜੇ ਸੁੰਦਰ ਵਸਤਰ ਪਾ ਕੇ ਵੀ ਜਾਣ, ਪਹਿਲੀ ਗੱਲ ਤੇ ਉਸ ਖਾਣ ਨੂੰ ਵੇਖਣ ਲਈ ਸੁੰਦਰ ਵਸਤਰ ਪਾਉਣ ਵਾਲੇ ਗੁਰੇਜ ਹੀ ਕਰਦੇ ਨੇ, ਪਰ ਜੇ ਕੋਈ ਵੇਖਣ ਚਲਾ ਜਾਵੇ ਤਾਂ ਉੱਥੇ ਹਰ ਵੇਲੇ 100% ਉਸ ਕਾਲਖ ਨਾਲ ਭਰੇ ਜਾਣ ਦੀ ਸੰਭਾਵਨਾ ਹੈ। ਤੇ ਭਗਤ ਕਬੀਰ ਸਾਹਿਬ ਕਹਿੰਦੇ ਸੱਜਣਾ ਜੱਗ ਵੀ ਕਾਜਲ ਦੀ ਕੋਠੀ ਹੈ, ਕੋਲਿਆਂ ਦੀ ਕੋਠੀ ਹੈ। ਬੰਦੇ ਜੀਵਨ ਲੈ ਕੇ ਆਉਂਦੇ ਨੇ ਤੇ ਮੈਂ ਬਲਿਹਾਰ ਹਾਂ ਉਹਨਾਂ ਤੋਂ ਜਿਹੜੇ ਜੀਵਨ ਦੀ ਚਿੱਟੀ ਚਾਦਰ ਲੈ ਕੇ ਇਸ ਕੋਲਿਆਂ ਦੀ ਕੋਠੀ ਵਿੱਚੋਂ ਸਾਬਤ ਨਿਕਲ ਜਾਂਦੇ। ਉਹਨਾਂ ਨੇ ਬਚਨ ਕਹੇ ਕਬੀਰ ਜੱਗ ਕਾਜਲ ਕੀ ਕੋਠਰੀ। ਇੱਕ ਬਚਨ ਹੋਰ ਅੱਗੇ ਕਿਹਾ, ਕਹਿਣ ਲੱਗੇ ਕਿਤੇ ਕੋਲਿਆਂ ਦੀ ਕੋਠੀ ਹੋਵੇ ਚਲੋ, ਜੇ ਨਜ਼ਰ ਆਉਂਦਾ ਹੋਵੇ ਬੰਦਾ ਫਿਰ ਵੀ ਬਚਾ ਸਕਦਾ, ਖੱਬੇ ਸੱਜਿਓ ਆਪਣੇ ਜੀਵਨ ਨੂੰ ਬਚਾ ਸਕਦਾ, ਕਾਲਖ ਤੋਂ ਬਚਾ ਸਕਦਾ। ਪਰ ਭਗਤ ਜੀ ਕਹਿ ਲੱਗੇ ਬਦਕਿਸਮਤੀ ਐਸੀ, ਇੱਕ ਤੇ ਕੋਠੀ ਕੋਲਿਆਂ ਦੀ ਤੇ ਦੂਜੀ ਇਸ ਪਿਆਰੇ ਕੋਲ ਜੋਤ ਹੈ ਨਹੀਂ, ਵੇਖਣ ਦੀ ਸਮਰੱਥਾ ਹੈ ਨਹੀਂ। ਕਬੀਰ ਜੱਗ ਕਾਜਲ ਕੀ ਕੋਠਰੀ, ਅੰਧ ਭਰੇ ਤਿਸ ਮਾਹੇ ਹਉ ਬਲਿਹਾਰੀ ਤਿੰਨ ਕੋ। ਮੈਂ ਉਹਨਾਂ ਤੋਂ ਬਲਿਹਾਰ ਆ, ਕੁਰਬਾਨ ਆ। ਕਿਹਨਾਂ ਤੋਂ? ਪੈਜ ਜਿਹੜੇ ਇਹਦੇ ਵਿੱਚ ਆਉਂਦੇ ਨੇ, ਸੱਤ ਪੁਰਸ਼, ਬਾਣੀ ਪੜਨ ਵਾਲੇ ਅਭਿਆਸੀ ਪੁਰਸ਼। ਹਉ ਬਲਿਹਾਰੀ ਤਿੰਨ ਕੋ ਪੈਜ ਜੋ ਨਿਕਸ ਜਾਹੇ, ਜਿਹੜੇ ਪੈ ਕੇ ਇਉਂ ਨਿਕਲ ਜਾਂਦੇ ਨੇ ਵੀ ਉਹਨਾਂ ਦੀ ਉਹਨਾਂ ਨੂੰ ਕੋਲਿਆਂ ਦੀ ਕੋਠੀ ਨੇ ਪੋਇਆ ਹੀ ਨਹੀਂ, ਉਹਨਾਂ ਨੂੰ ਕੋਲਿਆਂ ਨੇ ਕੁਝ ਕਿਹਾ ਹੀ ਨਹੀਂ। ਬਿਲਕੁਲ ਬਾ ਬੇਫਿਕਰ ਹੋ, ਬੇਪਰਵਾਹ ਹੋ, ਨਿਰੰਕਾਰ ਦੇ ਰੰਗ ਵਿੱਚ ਰੰਗੇ ਹੋਏ ਉਹ ਆਪਣਾ ਦਾਮਨ ਸੰਕੋਚ ਕੇ ਔਰ ਸ਼ੁੱਧ ਦਾਮਨ ਲੈ ਕੇ ਇਸ ਸੰਸਾਰ ਤੋਂ ਚਲੇ ਗਏ। ਫਿਰ ਸਾਹਿਬ ਬਚਨ ਕਹਿੰਦੇ ਨੇ ਆਏ ਤਿਸੇ ਗਣਾ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਫਿਰ ਅਗਲਾ ਬਚਨ ਕੀਤਾ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਾਣਾ, ਇੱਕ ਖਿਨ ਉਹਦੇ ਤੋਂ ਬਿਨਾਂ ਜਿਉਣਾ। ਸਾਹਿਬ ਕਹਿ ਲੱਗੇ ਉਸ ਜੀਵਨ ਨੂੰ ਵਿਅਰਥ ਸਮਝ। ਉਹ ਤਾਂ ਵਾਰ ਵਾਰ ਬਚਨ ਕਹਿੰਦੇ ਪ੍ਰਭੂ ਇੱਕ ਖਿਨ ਵੀ ਤੇਰੀ ਯਾਦ ਮੇਰੇ ਤੋਂ ਦੂਰ ਨਾ ਹੋਵੇ। ਪੁੱਛਿਆ ਕਿਉਂ? ਤਾਂ ਅਰਸ਼ੀ ਪ੍ਰੀਤਮ ਨੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ, ਕਹਿ ਲੱਗੇ ਪ੍ਰਭੂ ਆਖਾਂ ਜੀਵਾਂ ਵਿਸਰੈ ਮਰ ਜਾਉ, ਮੈਂ ਆ ਬੋਲ ਤੇਰੇ ਕਹਿਣਾ ਵਾਂ ਤੇ ਮੈਨੂੰ ਜੀਵਨ ਮਿਲਦਾ ਹੈ। ਸੱਚ ਇਹ ਹੈ ਜਦੋਂ ਭੁੱਲ ਜਾਂਦਾ ਹੈ ਤੇ ਮੌਤ ਹੋ ਜਾਂਦੀ। ਇੱਕ ਖਿਨੂ ਤਿਸ ਬਿਨ ਜੀਵਣਾ ਬਿਰਥਾ ਜਨਮ ਜਾਣਾ। ਹਜ਼ੂਰ ਕਹਿਣ ਲੱਗੇ ਉਹ ਜੀਵਨ ਵਿਅਰਥ ਹੈ, ਫਿਰ ਕਿਰਪਾ ਕਰਦੇ ਨੇ ਜਲ ਥਲ ਮਹੀਅਲ ਪੂਰੀਆ। ਜਲ ਥਲ ਮਹੀਅਲ, ਜਲ ਵਿੱਚ ਥਲ ਵਿੱਚ, ਮਹੀ ਕਹਿੰਦੇ ਨੇ ਧਰਤੀ, ਅਲ ਕਹਿੰਦੇ ਨੇ ਆਕਾਸ਼। ਜਿਹੜਾ ਨਿਰੰਕਾਰ ਜਲ ਥਲ ਧਰਤੀ ਆਕਾਸ਼ ਚਾਰੇ ਦਿਸ਼ਾਵਾਂ ਦਸ ਕੁੰਟਾਂ, ਚਾਰੇ ਕੁੰਡਾਂ ਦਸ ਦਿਸ਼ਾਵਾਂ ਵਿੱਚ ਲਬਾ ਲਬ ਭਰਪੂਰ ਹੈ। ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ। ਜਿਹੜਾ ਜੰਗਲੇ ਬੇਲਿਆਂ ਵਿੱਚ, ਬਾਗ ਬਗੀਚਿਆਂ ਵਿੱਚ, ਵਿਰਾਨ ਹੋਏ ਜੰਗਲਾਂ ਵਿੱਚ ਲਬਾ ਲਬ ਭਰਪੂਰ ਹੈ। ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ। ਹਜ਼ੂਰ ਕਹਿੰਦੇ ਇਹ ਬਚਨ ਕਹਿ ਕੇ ਇੱਕ ਬੜਾ ਕਮਾਲ ਦੀ ਬੋਲ ਅੱਗੇ ਫਿਰ ਕਿਹਾ, ਸੋ ਪ੍ਰਭੂ ਚਿਤ ਨਾ ਆਵਈ। ਆ ਜਿਹੜਾ ਜਲ ਥਲ ਮਹੀਅਲ ਵਿੱਚ ਪੂਰਿਆ ਹੋਇਆ ਹੈ ਉਹ ਨਿਰੰਕਾਰ, ਜਲ ਥਲ ਮਹੀਅਲ ਵਿੱਚ ਪੂਰਿਆ ਹੋਇਆ ਨਿਰੰਕਾਰ ਨਿਰਗੁਣ ਸਰੂਪ, ਜਿਸ ਦੇ ਗੁਣ ਆਪ ਜੀ ਬਾਣੀ ਵਿੱਚੋਂ ਪੜ੍ਹਦੇ ਹੋ, ਜਿਹਦੀ ਵਿਆਖਿਆ ਸਤਿਗੁਰੂ ਜੀ ਆਪ ਕਰਦੇ ਨੇ ਮੂਲ ਮੰਤਰ ਵਿੱਚ। ਹਜ਼ੂਰ ਕਹਿੰਦੇ ਨੇ ਉਹ ਨਿਰੰਕਾਰ ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਬਣਾ। ਕਹਿੰਦੇ ਸੋ ਪ੍ਰਭੂ ਚਿਤ ਨਾ ਆਵਈ ਕਿਤੜਾ ਦੁੱਖ ਗਣਾ। ਜੇ ਉਹ ਨਿਰੰਕਾਰ ਚੇਤੇ ਨਾ ਆਵੇ, ਸਾਹਿਬ ਕਹਿੰਦੇ ਉਸ ਦੁੱਖ ਨੂੰ ਕਿਵੇਂ ਮਿਣਾ। ਉਹ ਜਿਹੜਾ ਨਿਰੰਕਾਰ ਨਾ ਚੇਤੇ ਆਉਣ ਤੋਂ ਬਾਅਦ ਦੁੱਖ ਆਉਣਾ ਹੈ, ਉਹਦੀ ਮਿਣਤੀ ਕਿਵੇਂ ਕਰਾਂ। ਬੜਾ ਭਾਰੀ ਦੁੱਖ ਹੈ। ਇਹ ਅਹਿਸਾਸ ਹੋ ਜਾਏ ਕਿ ਨਾਮ ਤੋਂ ਬਿਨਾਂ ਕੋਈ ਕੀਮਤ ਨਹੀਂ। ਇੱਕ ਖਿਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਾਣਾ, ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਬਣਾ, ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ। ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਾਣਾ। ਕਹਿਣ ਲੱਗੇ ਜਿਨ੍ਹਾਂ ਨੇ ਮੇਰੇ ਪ੍ਰਭੂ ਨੂੰ ਰਾਵਿਆ ਮਾਣਿਆ, ਉਹਦੇ ਚਰਨਾਂ ਵਿੱਚ ਹਰ ਵੇਲੇ ਜੁੜੇ ਰਹੇ, ਨਾ ਅੰਮ੍ਰਿਤ ਵੇਲਾ ਖੁੰਝਾਇਆ, ਨਾ ਇੱਕ ਇੱਕ ਸਵਾਸ ਖੁੰਝਾਇਆ, ਇੱਕ ਇੱਕ ਸਵਾਸ ਵਿੱਚ ਜਿਨ੍ਹਾਂ ਨੇ ਪਹਿਰਾ ਦੇ ਕੇ ਉਸ ਨਿਰੰਕਾਰ ਦੇ ਨਾਮ ਦੀ ਪੂੰਜੀ ਨੂੰ ਇਕੱਠਿਆ ਕੀਤਾ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ। ਉਹਨਾਂ ਦੇ ਮਣਾ ਮੂਹੀ ਭਾਗ, ਬੜੇ ਵੱਡੇ ਭਾਗ। ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ। ਹਜ਼ੂਰ ਕਹਿੰਦੇ ਕਦੀ ਅੰਦਰੋਂ ਭਿੱਜ ਕੇ, ਕਦੀ ਗੁਰੂ ਨਾਲ ਜੋੜ ਕੇ, ਕਦੀ ਆਪਣੀ ਜ਼ਿੰਦਗੀ ਦੇ ਲਕਸ਼ ਨੂੰ ਸਮਝ ਕੇ ਆਪਣੇ ਗੁਰੂ ਅੱਗੇ ਤਰਲਾ ਲਿਆ ਕਰ, ਕਦੀ ਇਹ ਆਖਿਆ ਕਰ, ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ। ਐ ਪ੍ਰਭੂ ਮੇਰੇ ਤੇਰੇ ਦਰਸ਼ਨ ਨੂੰ ਮੇਰਾ ਮਨ ਲੋਚਦਾ ਹੈ। ਕਦੀ ਦਰਸ਼ਨ ਕਰਨ ਦੀ, ਰੱਬ ਦੇ ਦਰਸ਼ਨ ਕਰਨ ਦੀ ਇੱਛਾ ਤੇਰੇ ਵਿੱਚ ਪੈਦਾ ਹੋਈ, ਤੇ ਉਸ ਇੱਛਾ ਨੂੰ ਪੈਦਾ ਕਰਕੇ ਤੂੰ ਉਸ ਅੱਗੇ ਜੋਦੜੀ ਕਰ। ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ। ਐ ਪ੍ਰਭੂ ਪਿਆਸ ਹੈ ਮਨ ਵਿੱਚ ਤੇਰੇ ਦਰਸ਼ਨ ਹੋ ਜਾਣ, ਤੇਰੇ ਦੀਦਾਰ ਹੋ ਜਾਣ, ਕਿਰਪਾ ਕਰੋ। ਤੇ ਜਿਨ੍ਹਾਂ ਨੂੰ ਇਹ ਅੰਦਰੋਂ ਲਗਣ ਲੱਗ ਗਈ ਦਰਸ਼ਨਾਂ ਦੀ, ਜਿਨ੍ਹਾਂ ਨੂੰ ਸ਼ੌਂਕ ਜਾਗ ਪਿਆ, ਜਿਨ੍ਹਾਂ ਦਾ ਦਰਸ਼ਨਾਂ ਤੋਂ ਬਿਨਾਂ ਨਾ ਸਰਦਾ, ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰਤੀਤ ਕੀਤਾ, ਤੇ ਉਹਨਾਂ ਨੇ ਫਿਰ ਉਸ ਨਿਰੰਕਾਰ ਅੱਗੇ ਹਾੜੇ ਕੱਢਦਿਆਂ ਆਖਿਆ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਦੇ ਜੀਵੋ ਚਿਰ ਭਇਓ ਦਰਸ਼ਨ ਦੇਖੇ। ਐ ਪ੍ਰਭੂ ਬੜਾ ਚਿਰ ਹੋਇਆ ਤੇਰੇ ਦੀਦਾਰ ਕੀਤਿਆਂ। ਇਹਦਾ ਮਤਲਬ ਉਹਨਾਂ ਨੂੰ ਤੇ ਪਹਿਲਾਂ ਹੋਇਆ ਸੀ, ਸਾਹਿਬ ਕਹਿੰਦੇ ਸਿਮਰਨ ਵਿੱਚ ਜੁੜ, ਉਹਦੇ ਦਰਸ਼ਨਾਂ ਦੀ ਤਾਂਗ ਤੇਰੇ ਮਨ ਵਿੱਚ ਪੈਦਾ ਹੋਵੇ। ਕਹਿ ਰਵਿਦਾਸ ਆਸ ਲਗਦ ਜੀਵੋਂ ਚਿਰ ਭਇਓ ਦਰਸ਼ਨ ਦੇਖੇ। ਐ ਪ੍ਰਭੂ ਕਿਰਪਾ ਕਰੋ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰ ਆਪਣੇ ਚੇਰੇ। ਕਹਿ ਲੱਗੇ ਅਰਦਾਸ ਕਰ ਐ ਪ੍ਰਭੂ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਰਹਿਮਤ ਕਰੋ। ਦਰਸ਼ਨਾਂ ਦੀ ਇੱਛਾ ਬਾਬਾ ਫਰੀਦ ਸਾਹਿਬ ਤੋਂ ਪੁੱਛੋ। ਤਨ ਚੂੰਡਿਆ ਗਿਆ, ਸਰੀਰ ਪਿੰਜਰ ਬਣ ਗਿਆ, ਇੱਕ ਥਾਂ ਤੋਂ ਦੂਸਰੇ ਥਾਂ ਤੇ ਜਾਣ ਦੀ ਸ਼ਮਤਾ ਨਹੀਂ ਰਹੀ, ਕਿਧਰੇ ਕਿਧਰੇ ਬਿਰਲਾ ਬਿਰਲਾ ਸਵਾਸ ਚੱਲਦਾ ਹੈ, ਤੇ ਕਾਂ ਫਿਰ ਉਸ ਪਿੰਜਰ ਵੱਲ ਨੀਝ ਲਾ ਕੇ ਤੱਕਦਾ, ਤੇ ਬਾਬਾ ਫਰੀਦ ਬੋਲ ਉੱਠਦੇ ਨੇ। ਫਰੀਦਾ ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਹੋ, ਕਿਉਂ ਫਿਰ ਦੇਖਣ ਕੀ ਆਸ। ਇਹ ਕਾਗਾ ਮੈਨੂੰ ਮੇਰਾ ਮਾਲਕ ਵੇਖਣ ਦੀ ਆਸ ਹੈ, ਮੈਨੂੰ ਭਰੋਸਾ ਹੈ ਮੇਰਾ ਪ੍ਰਭੂ ਅਵਸ਼ ਆਏਗਾ, ਮੈਨੂੰ ਯਕੀਨ ਹੈ ਮੇਰਾ ਨਿਰੰਕਾਰ ਮੈਨੂੰ ਦਰਸ਼ਨ ਜ਼ਰੂਰ ਦੇਵੇਗਾ। ਇਸ ਕਰਕੇ ਕਾਗਾ ਝੂੰਡ ਨਾ ਪਿੰਜਰਾ, ਵਸੇ ਤਾਂ ਉੱਡਰ ਜਾਏ। ਮੈਂ ਕਾਵਾਂ ਤੈਨੂੰ ਇਹ ਵੀ ਗੱਲ ਕਹਿੰਦਾ, ਮੇਰਾ ਮਾਲਕ ਮੈਨੂੰ ਨੇਤਰਾਂ ਨਾਲ ਦੀਦਾਰ ਉਹਦੇ ਮੈਂ ਕਰਨੇ ਨੇ, ਮੇਰੇ ਹਿਰਦੇ ਵਿੱਚ ਉਸ ਦਾ ਵਾਸ ਹੈ, ਤੇ ਉਸ ਹਿਰਦੇ ਵਿੱਚ ਜਿਸ ਹਿਰਦੇ ਵਿੱਚ ਦਾ ਮਾਲਕ ਇਹ ਸਰੀਰ ਹੈ, ਤੂੰ ਇਸ ਸਰੀਰ ਨੂੰ ਨਾ ਚੂੰਡ। ਮੇਰੇ ਹਿਰਦੇ ਵਿੱਚ ਬੈਠਾ ਮੇਰੇ ਪ੍ਰਭੂ ਉਸ ਦਾ ਮੈਨੂੰ ਆਨੰਦ ਮਾਨਣ। ਕਾਗਾ ਚੂੰਡ ਨਾ ਪਿੰਜਰਾ, ਵਸੇ ਤਾਂ ਉੱਡਰ ਜਾਏ, ਜੇ ਤੂੰ ਪਿੰਜਰਾ ਮੇਰਾ ਸੌ ਵਸੈ, ਮਾਸ ਨਾ ਤਿੱਦੂ ਖਾਏ। ਫਿਰ ਕਹਿੰਦੇ ਆਸ ਹੈ ਮੈਨੂੰ ਦੇਖਣ ਦੀ। ਗੁਰੂ ਕੇ ਸਵਾਰਿਓ, ਬੜੇ ਪਿਆਰੇ ਬੋਲ ਸਤਿਗੁਰੂ ਜੀ ਨੇ ਅੰਮ੍ਰਿਤਮਈ ਬਾਣੀ ਵਿੱਚ ਲਿਖੇ ਨੇ, ਕਹੇ ਨੇ। ਹਜ਼ੂਰ ਕਹਿੰਦੇ ਨੇ, ਮੈਂ ਆਪਣੇ ਸੱਜਣ ਨੂੰ ਜੇ ਨਹੀਂ ਸਾਹਮਣੇ ਨਜ਼ਰ ਆਉਂਦਾ, ਕਿਧਰੇ ਖੰਭ ਮਿਲਣ, ਮੈਂ ਲਾ ਕੇ ਆਪਣੇ ਤਨ ਨਾਲ ਉਹ ਖੰਭ ਤੇ ਮਾਰ ਕੇ ਉਡਾਰੀ, ਜਿਸ ਦੇਸ਼ ਵਿੱਚ ਰਹਿੰਦਾ ਮੈਂ ਉੱਥੇ ਪਹੁੰਚ ਜਾਵਾਂ, ਤੇ ਰੱਜ ਰੱਜ ਕੇ ਉਹਦੇ ਜਾ ਕੇ ਮੈਂ ਦਰਸ਼ਨ ਕਰਾਂ। ਆ ਬਚਨ ਪੜ੍ਹਦੇ ਹੋ ਨਾ, ਖੰਭ ਵੇ ਕਾਂਦੜੇ ਜੇ ਲਹਾ ਕਿ ਨਾ ਸਾਵੀ ਤੋਲ, ਤਨ ਜਿੜਾਈ ਆਪਣੇ ਲਹਾ ਸੋ ਸੱਜਣ ਟੋਲ। ਪੁੱਛਿਆ ਉਸ ਸੱਜਣ ਜਿਹਨੂੰ ਟੋਲਣ ਦੀ ਗੱਲ ਕਰਦੇ ਹੋ ਕੀ ਜਿਹਾ ਹੈ, ਕਹਿੰਦੇ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ। ਕਹਿ ਲੱਗੇ ਉਹ ਮੇਰਾ ਮਾਲਕ ਸੱਜਣ ਹੈ, ਉਹ ਪਾਤਸ਼ਾਹ ਹੈ, ਉਹਦੇ ਕੋਲ ਬੈਠਿਆਂ ਬੜੀ ਫੱਬ ਬਣਦੀ ਹੈ, ਮੈਂ ਉਹਦੇ ਚਰਨਾਂ ਵਿੱਚ ਪਹੁੰਚ ਜਾਵਾਂ। ਹਜ਼ੂਰ ਨੇ ਬਚਨ ਕਹੇ ਨੇ, ਬੜੇ ਪਿਆਰੇ ਬਚਨ। ਕਹਿਣ ਲੱਗੇ ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਣਾ। ਇਹ ਪਿਆਸ ਜਾਗ ਪਵੇ। ਫਿਰ ਕਹਿੰਦੇ ਨੇ ਅਗਲਾ ਬਚਨ ਅੰਤ ਵਿੱਚ, ਕਿਰਪਾ ਕਰਦੇ ਚੇਤ ਮਿਲਾਏ ਸੋਏ ਪ੍ਰਭੂ, ਤਿਸ ਕਹਿ ਪਾਏ ਲੱਗਾ। ਮੈਨੂੰ ਚੇਤ ਦੇ ਮਹੀਨੇ ਵਿੱਚ ਉਪਦੇਸ਼ ਕੀਤਾ, ਕੋਈ ਮੈਨੂੰ ਮੇਰੇ ਨਿਰੰਕਾਰ ਨਾਲ ਮਿਲਾਏ। ਪੁੱਛਿਆ ਕੀ ਦਿਓਗੇ ਮਿਲਾਉਣ ਵਾਲੇ ਨੂੰ, ਕਹਿ ਲੱਗੇ ਮੈਂ ਉਸ ਰੰਗ ਰਤੜੇ, ਮੈਂ ਉਸ ਪ੍ਰੀਤਮ ਨਾਲ ਜੁੜੇ ਹੋਏ, ਉਸ ਗੁਰਮੁਖ ਦੇ ਚਰਨਾਂ ਨੂੰ ਧੋਵਾਂਗਾ, ਮੈਂ ਉਸਦੇ ਚਰਨਾਂ ਵਿੱਚ ਲਿਪਟ ਜਾਵਾਂਗਾ ਅਤੇ ਮੈਂ ਕਹਾਂਗਾ ਮੈਨੂੰ ਰੱਬ ਮਿਲਾਉਣ ਵਾਲਿਆ, ਮੈਂ ਸਭ ਕੁਝ ਤੈਨੂੰ ਅੱਜ ਤੋਂ ਬਾਅਦ ਦਿੱਤਾ। ਕੋਈ ਛੋਟੀ ਗੱਲ ਲਈ ਮਿਲਾਉਣ ਵਾਲਿਆਂ ਦੀ ਤਾਂ ਗੱਲ ਕਰਦੇ ਨੇ ਸਾਹਿਬ, ਕੋਈ ਜਨ ਹਰ ਸਿਉਂ ਦੇਵੈ ਜੋਰ, ਕੋਈ ਮੈਨੂੰ ਮੇਰੇ ਨਿਰੰਕਾਰ ਪ੍ਰਭੂ ਪਰਮੇਸ਼ਵਰ ਨਾਲ ਮਿਲਾ ਦੇਵੇ, ਮੈਂ ਕੀ ਕਰਾਂਗਾ ਉਸ ਮਿਲਾਉਣ ਵਾਲੇ ਨੂੰ? ਚਰਨ ਗਹੂੰ, ਮੈਂ ਉਹਦੇ ਚਰਨ ਪਕੜਾਂਗਾ। ਬਕੂੰ ਸੁਬ ਰਸਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤਸਲੀਮ ਕਰਦੇ ਨੇ, ਕਹਿ ਲੱਗੇ ਮੈਂ ਨਿਮਰਤਾ ਨਾਲ ਝੁਕਾਂਗਾ ਉਹਦੇ ਚਰਨਾਂ ਵਿੱਚ। ਗੁਰਮੁਖਾ, ਤੇਰੇ ਕੋਲ ਨਿਰੰਕਾਰ ਤੇਰੀ ਸੁਣਦਾ ਹੈ, ਨਿਰੰਕਾਰ ਤੇਰੇ ਕੋਲ ਹੈ, ਨਿਰੰਕਾਰ ਨਾਲ ਤੇਰੀ ਬਣ ਆਈ ਹੈ, ਤੇ ਮੇਰੇ ਲਈ ਤੂੰ ਅਰਦਾਸ ਕਰਦੇ, ਹੋ ਸਕਦਾ ਤੇਰੀ ਅਰਦਾਸ ਨਾਲ, ਤੇਰੀ ਕਿਰਪਾ ਨਾਲ ਉਹ ਨਿਰੰਕਾਰ ਮੇਰੇ ਤੇ ਵੀ ਪ੍ਰਸੰਨ ਹੋ ਜਾਏ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੂੰ ਬਕੋਂ ਸੁਭ ਰਸਨਾ, ਦੀਜੈ ਪ੍ਰਾਣ ਅਕੋਰ। ਅਕੋਰ ਕਹਿੰਦੇ ਨੇ ਭੇਟਾ, ਮੈਂ ਉਸ ਮਿਲਾਉਣ ਵਾਲੇ ਨੂੰ ਆਪਣੇ ਸਵਾਸਾਂ ਦੀ ਭੇਟਾ ਦੇ ਦਿਆਂਗਾ। ਮੈਂ ਕਹਾਂਗਾ ਮਿਲਾਉਣ ਵਾਲਿਆ, ਇਹ ਜਿੰਦ ਤੇਰੇ ਲਈ ਹਾਜ਼ਰ ਹੈ, ਇਹਨੂੰ ਜਿਵੇਂ ਚਾਹਨਾ ਭਾਵੇਂ ਜਿਉਂਦੀ ਰੱਖ, ਭਾਵੇਂ ਮਾਰ ਲੈ, ਇਹ ਅੱਜ ਤੋਂ ਬਾਅਦ ਤੈਨੂੰ ਦਿੱਤੇ। ਗਰੀਬ ਨਵਾਜ ਬਚਨ ਕਰਦੇ ਨੇ, ਹਜ਼ੂਰ ਕਹਿੰਦੇ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਸੰਤ ਜਨਾ ਕਾ ਸ਼ੋਹਰਾ ਤਿਸ ਚਰਨੀ ਲਾਗ, ਮਾਇਆ ਤਾਰੀ ਛਤਰਪਤ ਤਿੰਨ ਛੋਡੋ ਤਿਆਗ, ਭਗਤ ਜਨਾ ਕਾ ਲੂੰਗਰਾ ਓਡ ਨਗਨ ਨਾ ਹੋਈ, ਸਾਖਤ ਸਿਰ ਪਉ ਰੇਸ਼ਮੀ ਪੈਰਤ ਪਤ ਖੋਈ, ਸਾਖਤ ਸਿਉ ਮੁਖ ਜੋਰੇ ਅਧ ਵਿੱਚੋਂ ਟੁੱਟੈ, ਹਰ ਜਨ ਕੀ ਸੇਵਾ ਜੋ ਕਰੈ ਇਤ ਉਤੈ ਛੁਟੈ। ਸਾਹਿਬ ਕਹਿ ਲੱਗੇ ਉਸ ਮਿਲਾਨ ਵਾਲੇ ਨੂੰ, ਚੇਤ ਮਿਲਾਏ ਸੋ ਪ੍ਰਭੂ ਤਿਸ ਕਹਿ ਪਾਏ ਲਗਾ, ਮੈਂ ਉਹਦੇ ਚਰਨਾਂ ਵਿੱਚ ਜੁੜਾ ਜਿਹੜਾ ਮੈਨੂੰ ਮੇਰੇ ਨਿਰੰਕਾਰ ਨਾਲ ਮਿਲਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ, ਮੈਂ ਸੁਣਾ ਕੇ ਸਮਾਪਤੀ ਕਰਾਂ। ਉਹ ਕਹਿੰਦੇ ਮੇਰੇ ਸਰੀਰ ਦੇ ਹੋ ਜਾਣ ਮੈਂ ਡਕਰੇ ਕਰ ਲਵਾਂ, ਉਹਨਾਂ ਡਕਰਿਆਂ ਨੂੰ ਫਿਰ ਮੈਂ ਕਹਿੰਦੇ ਅੱਗ ਵਿੱਚ ਪਾ ਕੇ ਸਾੜ ਦੇਵਾਂ, ਉਸ ਬਰਾਦੇ ਨੂੰ ਸਵਾਹ ਦੇ ਰੂਪ ਵਿੱਚ ਫਿਰ ਚੁੱਕ ਕੇ ਚੱਕੀ ਵਿੱਚ ਪਾ ਕੇ ਪੀ ਲਵਾਂ, ਤੇ ਜਿਹੜਾ ਐਨ ਬਰੀਕ ਬੁਰਾਦਾ ਮੇਰੇ ਤਨ ਦਾ ਬਣ ਜਾਏ, ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਉਹ ਜਿਹੜਾ ਬੁਰਾਦਾ ਬਣਿਆ, ਮੈਂ ਉਸ ਬੁਰਾਦੇ ਨੂੰ ਉਸ ਰਾਹੇ ਬਖੇਰ ਦੇਵਾਂ ਜਿਸ ਰਾਹੇ ਤੇ ਨਾਮ ਜਪਣ ਵਾਲੇ ਲੰਘਦੇ ਨੇ, ਜਿਸ ਰਾਹੇ ਅੰਮ੍ਰਿਤ ਵੇਲੇ ਨਾਮ ਜਪਣ ਵਾਲਾ ਕੇਸੀ ਇਸ਼ਨਾਨ ਕਰਕੇ ਬਾਣੀ ਪੜਦਾ ਸਿਮਰਨ ਕਰਦਾ ਗੁਰੂ ਨਾਨਕ ਦੇ ਘਰ ਜਾ ਰਿਹਾ ਹੋਵੇਗਾ ਸਿੱਖ, ਤੇ ਮੈਂ ਬਰਾਦੇ ਦੇ ਰੂਪ ਵਿੱਚ ਧਰਤੀ ਤੇ ਖਿਲ ਰਿਹਾ ਹੋਵਾਂਗਾ, ਉਹਦੇ ਚਰਨ ਪੈਣਗੇ ਮੇਰੇ ਉੱਪਰ, ਤੇ ਮੈਂ ਬਰਾਦੇ ਦੇ ਰੂਪ ਵਿੱਚ ਉਹਦੇ ਚਰਨਾਂ ਵਿੱਚ ਜੁੜ ਕੇ ਬੇਨਤੀ ਕਰਾਂਗਾ। ਇਹ ਗੁਰੂ ਨਾਨਕ ਦੇ ਘਰ ਜਾਣ ਵਾਲਿਆ, ਹੈ ਰੱਬ ਦੀ ਸਿਫਤ ਵਿੱਚ ਆਪਣੇ ਇੱਕ ਇੱਕ ਸਵਾਸ ਨੂੰ ਪਰੋਣ ਵਾਲਿਆ, ਮੇਰੇ ਗੁਨਾਹਗਾਰ ਦੀ ਵੀ ਰੱਬ ਦੇ ਚਰਨਾਂ ਵਿੱਚ ਅਰਦਾਸ ਕਰ ਦੇਵੇ। ਮੈਂ ਬੇਨਤੀ ਕਰਾਂਗਾ ਮੇਰੇ ਗੁਨਾਹਗਾਰ ਨੂੰ ਵੀ ਉਸ ਥਾਂ ਨਿਰੰਕਾਰ ਦੇ ਘਰ ਥਾਂ ਮਿਲ ਜਾਵੇ। ਗੁਰੂ ਕੇ ਸਵਾਰਿਓ, ਇਹ ਬੋਲ ਭਾਈ ਸਾਹਿਬ ਨੇ ਕਹੇ ਨੇ, ਸੱਚ ਹੈ ਸਿੱਖੀ ਚਰਨਾਂ ਤੋਂ ਸ਼ੁਰੂ ਹੁੰਦੀ ਹੈ। ਪੈਰੀ ਪਵਣਾ ਜਗ ਵਰਤਾਇਆ, ਤੇਰੇ ਵਿੱਚ ਨਿਮਰਤਾ ਆਏ, ਤੇਰੇ ਵਿੱਚ ਪਿਆਰ ਆਵੇ, ਤੇਰੇ ਵਿੱਚ ਮੁਹੱਬਤ ਆਵੇ। ਜਿਸ ਹਿਰਦੇ ਵਿੱਚ ਤੂੰ ਨਿਰੰਕਾਰ ਨੂੰ ਬਿਠਾਉਣਾ ਹੈ, ਉਸ ਹਿਰਦੇ ਵਿੱਚ ਮੈਲ ਨਾ ਰਹੇ, ਕੋਈ ਵੱਟ ਨਾ ਰਹੇ,
ਕੋਈ ਟਿੱਬਾ ਨਾ ਰਹੇ, ਕੋਈ ਟੋਇਆ ਨਾ ਰਹੇ। ਜਿਸ ਬਿਸਤਰ ਤੇ ਆਪਣੇ ਫਾਨੀ ਤਨ ਨੂੰ ਸਵਾਉਂਦਾ ਹੈ, ਜੇ ਉਹਦੇ ਵਿੱਚ ਤੂੰ ਵੱਟ ਬਰਦਾਸ਼ਤ ਕਰਨ ਲਈ ਤਿਆਰ ਨਹੀਂ, ਤੇ ਜਿਸ ਹਿਰਦੇ ਰੂਪੀ ਸੇਜਾ ਤੇ ਨਿਰੰਕਾਰ ਨੂੰ ਬਿਠਾਣਾ, ਉਸ ਹਿਰਦੇ ਰੂਪੀ ਸੇਜਾ ਤੇ ਵੱਟ ਕਾਹਦੇ ਲਈ। ਮਿਟਾ ਇਹਨਾਂ ਵੱਟਾਂ ਨੂੰ ਸੇਵਾ ਰਾਹੀਂ, ਸਿਮਰਨ ਰਾਹੀਂ, ਤੇ ਕਰਿਆ ਕਰ ਜੋਦੜੀ ਉਸ ਮਾਲਕ ਦੇ ਚਰਨਾਂ ਵਿੱਚ। ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ,
ਬੜੇ ਟਿਕਾਅ ਵਿੱਚ ਸਾਰੇ ਉੱਚੀ ਆਵਾਜ਼ ਨਾਲ ਗੁਰਮੰਤਰ ਦਾ ਅਭਿਆਸ ਕਰੋ। ਵਾਹਿਗੁਰੂ 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 ਗੁਰੂ ਵਾਹਿ 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 ਗੁਰੂ
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਵਾਹਿ ਗੁਰੂ ਵਾਹਿ ਗੁਰੂ
ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਸਭ ਨੂੰ ਨਾਮ ਬਾਣੀ ਦਾ ਅਭਿਆਸ, ਗੁਰਸਿੱਖੀ ਜੀਵਨ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਕੇ ਨਿਵਾਜਣ।